ਸੋ ਅਗਲਾ ਸ਼ਬਦ ਜਿਹੜਾ ਫਰਮਾਇਆ ਮਹਾਰਾਜ ਨੇ ਹੁਣ ਇਹ ਪਖੰਡੀ ਗੁਰੂ ਚੇਲਿਆਂ ਦੀ ਦਸ਼ਾ ਸਤਿਗੁਰੂ ਮਹਾਰਾਜ ਹੁਣ ਕਥਨ ਕਰਦੇ ਨੇ। ਜਿਹੜੇ ਪਖੰਡੀ ਗੁਰੂ ਬਣ ਕੇ ਗੁਰੂ ਸਾਹਿਬਾਂ ਵੇਲੇ ਵੀ ਬੈਠਦੇ ਰਹੇ ਆ, ਹੁਣ ਵੀ ਬੈਠੇ ਆ, ਮਹਾਰਾਜ ਉਹਨਾਂ ਨੂੰ ਸਮਝਾਉਂਦੇ ਹਨ। ਲੋਕ ਮਹੱਲਾ ਪਹਿਲਾ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ। ਪਹਿਲੇ ਪਾਤਸ਼ਾਹ ਫਰਮਾਉਂਦੇ ਆ ਚੌਕੋਣੀ ਟੋਪੀ ਨੂੰ ਕੁਲਹਾਂ ਕਹਿੰਦੇ ਨੇ, ਜਿਹਨੂੰ ਉਦਾਸੀਨ ਮਹਾਤਮਾ ਪਹਿਰਦੇ ਆ। ਸੋ ਇਸ ਪਾਸੇ ਚੇਲਾ ਬਣਾਉਣ ਲਈ ਭੇਖ ਰੂਪੀ ਕੁਲਹਾਂ ਟੋਪੀ ਨੂੰ ਜੋ ਦਿੰਦੇ ਹਨ ਉਹ ਬਾਵਲੇ ਝੱਲੇ ਹਨ ਅਤੇ ਲੈਣ ਵਾਲੇ ਵੀ ਬੜੇ ਨਿਰਲੱਜ ਹੈ। ਪਰ ਚੂਹਿਆਂ ਦਾ ਦ੍ਰਿਸ਼ਟਾਂਤ ਹੈ ਕਿ ਇੱਕ ਜਗ੍ਹਾ ਚੂਹੇ ਬਹੁਤ ਰਹਿੰਦੇ ਸੀ, ਬਿੱਲੀ ਆ ਕੇ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦੀ ਸੀ। ਇੱਕ ਦਿਨ ਰਲ ਕੇ ਚੂਹਿਆਂ ਨੇ ਵਿਚਾਰ ਕੀਤੀ ਕਿ ਇੱਕ ਨੂੰ ਆਪਾਂ ਆਪਣੇ 'ਚ ਵੱਡਾ ਸਰਦਾਰ ਬਣਾ ਦਿੰਦੇ ਹਾਂ, ਰਾਜਾ ਬਣਾ ਦਿੰਦੇ ਹਾਂ ਬਈ। ਜਿਸ ਕਰਕੇ ਬਿੱਲੀ ਤੋਂ ਬਚੇ ਰਹੀਏ, ਇੱਕ ਮੋਟਾ ਚੂਹਾ ਸੀ ਉਹਦੇ ਲੱਕ ਨਾਲ ਛੱਜ ਬੰਨ੍ਹ ਕੇ ਉਹਨੂੰ ਸਰਦਾਰ ਬਣਾ ਤਾ ਉਹਨਾਂ ਦਾ, ਵੀ ਇਹ ਹੈੱਡ ਹੈ ਸਾਰਿਆਂ ਦਾ। ਜਿਸ ਵੇਲੇ ਬਿੱਲੀ ਆਈ ਤਾਂ ਸਾਰੇ ਚੂਹੇ ਦੌੜ ਕੇ ਖੁੱਡ 'ਚ ਵੜ ਗਏ। ਜਿਹੜਾ ਚੂਹਾ ਸਾਰਿਆਂ ਦਾ ਹੈੱਡ ਬਣਾਇਆ ਸੀ ਉਹ ਪਹਿਲਾਂ ਹੀ ਬੜਾ ਮੋਟਾ ਸੀ, ਫਿਰ ਲੱਕ ਨਾਲ ਛੱਜ ਬੰਨਿਆ ਹੋਇਆ ਕਰਕੇ ਖੱਡ ਵੱਲ ਭੱਜਿਆ। ਉਹ ਖੜ 'ਚ ਪ੍ਰਵੇਸ਼ ਨਾ ਕਰ ਸਕਿਆ, ਪਿੱਛੋਂ ਬਿੱਲੀ ਨੇ ਆ ਕੇ ਮਾਰ ਲਿਆ। ਉਹੀ ਗੱਲ ਮਹਾਰਾਜ ਇੱਥੇ ਸਪਸ਼ਟ ਕਰਦੇ ਆ ਬਚਨ, ਕਹਿੰਦੇ ਸੰਸਾਰੀ ਗੱਲ ਸੁਣਾਉਂਦੇ ਆ। ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਮੋਟਾ ਚੂਹਾ ਤਾਂ ਅੱਗੇ ਹੀ ਖੁੱਡ 'ਚ ਨਹੀਂ ਸਮਾਉਂਦਾ, ਫਿਰ ਸਭਨਾਂ ਨੇ ਉਹਦੇ ਲੱਕ ਨਾਲ ਛੱਜ ਬੰਨ ਦਿੱਤਾ, ਫਿਰ ਖੁੱਡ 'ਚ ਵੜ ਸਕਦਾ ਸੀ। ਇਸੇ ਤਰ੍ਹਾਂ ਚੂਹੇ ਵਾਂਗੂ ਪਖੰਡੀ ਗੁਰੂ ਆਪ ਤਾਂ ਮੋਕਸ਼ ਰੂਪੀ ਖੁੱਡ ਵਿੱਚ ਮਿਆਉਂਦਾ ਨਹੀਂ, ਸਗੋਂ ਹੋਰ ਚੇਲਿਆਂ ਰੂਪੀ ਛੱਜ ਕਮਰ ਦੇ ਨਾਲ ਬੰਨ ਲਿਆ। ਉਹ ਕਿਵੇਂ ਮੁਕਤੀ ਨੂੰ ਪ੍ਰਾਪਤ ਹੋ ਸਕਦਾ? ਉਹਨੂੰ ਜਮ ਰੂਪੀ ਬਿੱਲੀ ਨੇ ਮਾਰ ਲੈਣਾ। ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਵ ਕਹਾਂ ਕਰਤਵ ਕਰਤ ਮਹਾਂ ਮੁਗਨਾ ਵਾਲਾ ਕੰਮ ਉਹਦਾ ਹੋ ਗਿਆ। ਸੋ ਤਿੱਕਲ ਬੰਨਾ ਛੱਜ, ਤਿੱਕਲ ਹੁੰਦਾ ਲੱਕ ਨਾਲ ਛੱਜ ਦਾ ਬੰਨਣਾ, ਇਹੋ ਹੈ ਜਿਹੜਾ ਗੁਰਤਾ ਦੇ ਅਭਿਮਾਨ ਕਰਕੇ ਚੇਲਿਆਂ ਦਾ ਬਣਾਉਣਾ। ਮੇਰੇ ਇੰਨੇ ਚੇਲੇ ਆ, ਮੇਰੇ ਇੰਨੇ ਚੇਲੇ ਆ, ਲੋਕ ਵੀ ਕਹੀ ਜਾਂਦੇ, ਫਲਾਨੇ ਕੋਲ ਇੰਨੇ ਜਾਂਦਾ, ਉੱਥੇ ਇੰਨਾ ਇਕੱਠ ਹੁੰਦਾ। ਜਾਂ ਜਮਦੂਤ ਆ ਗਏ ਫਿਰ ਦੱਸਿਓ ਕਿੱਧਰ ਜਾਂਦਾ। ਦੇਨ ਦਵਾਈ ਸੇ ਮਰਹਿ ਜਿਨ ਕੋ ਦੇਨ ਸੇ ਜਾਹੇ। ਜੋ ਪਖੰਡੀ ਗੁਰੂ ਚੇਲਿਆਂ ਨੂੰ ਦਵਾਈ ਹੁੰਦਾ, ਦੁਆਵਾਂ ਅਸੀਸਾਂ ਦਿੰਦੇ ਹਨ, ਉਹ ਆਪ ਮਰ ਜਾਂਦੇ ਆ, ਅਤੇ ਜਿਨ੍ਹਾਂ ਚੇਲਿਆਂ ਨੂੰ ਅਸੀਸਾਂ ਦਿੰਦੇ ਆ ਉਹ ਚੇਲੇ ਵੀ ਮਰ ਜਾਂਦੇ ਆ। ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ। ਸੋ ਫਰਮਾਉਂਦੇ ਹਨ ਪਾਵਨ ਬਚਨ ਕਿ ਪ੍ਰਭੂ ਦਾ ਹੁਕਮ ਜਾਣਿਆ ਨਹੀਂ ਜਾਂਦਾ ਕਿ ਉਹ ਕਿੱਥੇ ਜਾ ਕੇ ਸਮਾਉਂਦੇ ਹਨ, ਭਾਵ ਕਰਮਾਂ ਅਨੁਸਾਰ ਜੂਨੀਆਂ 'ਚ ਜਾਂਦੇ ਨੇ। ਇਸ ਕਰਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਫਸਲ ਅਹਾੜੀ ਏਕ ਨਾਮ ਸਾਵਣੀ ਸੱਚ ਨਾਉ। ਦਿਨ ਰੂਪ ਅਹਾੜੀ ਹੁੰਦਾ, ਹਾੜੀ ਦੀ ਫਸਲ ਵੀ ਇੱਕ ਨਾਮ ਹੈ, ਰਾਤ ਰੂਪੀ ਸਾਵਣੀ ਦਾ ਫਸਲ ਵੀ ਇੱਕ ਨਾਮ ਹੈ। ਹਾੜੀ ਅਤੇ ਸਾਉਣੀ ਦੇ ਦੋ ਹੀ ਫਸਲ ਹੁੰਦੇ ਨੇ। ਇਸ ਪਾਸੇ ਦੋ ਹੀ ਦਿਨ ਰਾਤ ਹਨ, ਭਾਵ ਦਿਨ ਰਾਤ ਦੋਨੋਂ ਸਮੇਂ ਅਸੀਂ ਨਾਮ ਨੂੰ ਹੀ ਜਪਦੇ ਹਾਂ। ਮੈਂ ਮਹਿਦੂਦ ਲਿਖਾਇਆ ਖਸਮੈ ਕਹਿ ਦਰ ਜਾਏ। ਕਹਿੰਦੇ ਨੇ ਖਸਮੈ ਭਾਵ ਪਰਮਾਤਮਾ ਦੇ ਸਤਸੰਗ ਦਰਵਾਜ਼ੇ ਪਰ ਜਾ ਕੇ ਗੁਰਾਂ ਪਾਸੋਂ ਮੈਨੇ ਅਦਵੈਤ ਨਿਸ਼ਚੈ ਰੂਪੀ ਨਾਮ ਰੂਪੀ ਮਾਫ਼ੀ ਦਾ ਜਿਹੜਾ ਮਹਿਦੂਦ ਪਟਾ ਲਿਖਵਾਇਆ। ਦੁਨੀਆਂ ਕੇ ਦਰ ਕੇਤੜੇ ਕੀਤੇ ਆਵੈ ਜਾਹੇ। ਦੁਨੀਆਂ ਦੇ ਜੋ ਰਾਜੇ ਹਨ ਉਹਨਾਂ ਦੇ ਕਿਤਨੇ ਹੀ ਦਰ ਦਰਵਾਜ਼ੇ ਹਨ, ਉਹਨਾਂ ਰਾਹੀਂ ਕਿਤਨੇ ਹੀ ਪੁਰਸ਼ ਆਉਂਦੇ ਅਤੇ ਜਾਂਦੇ ਹਨ। ਜਾਹੇ ਉੱਤੇ ਬਿੰਦੀ ਲੱਗੀ ਹੈ, ਇਸ ਕਰਕੇ ਲੈਂਦੇ ਉੱਤੇ ਵੀ ਬਿੰਦੀ, ਕੁਲਹਾਂ 'ਤੇ ਬਿੰਦੀ, ਦਿੰਦੇ 'ਤੇ ਕੁਲਹਾਂ, ਦਿੰਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਇਸ ਪ੍ਰਕਾਰ ਪਿੱਛੇ ਬਿੰਦੀਆਂ 3 ਆਈਆਂ ਇੱਕ ਪੰਗਤੀ 'ਚ, ਇੱਥੇ ਜਾਹੇ 'ਤੇ ਬਿੰਦੀ ਹੈ, ਕੇਤੇ ਮੰਗੈ ਮੰਗ 'ਤੇ ਕੇਤੇ ਮੰਗ ਮੰਗ ਜਾਹੇ। ਕਿੰਨੇ ਹੀ ਮੰਗ 'ਤੇ ਉਹਨਾਂ ਦਰਵਾਜ਼ਿਆਂ ਪਰ ਖਲੋ ਕੇ ਮੰਗਦੇ ਹਨ ਅਤੇ ਕਿੰਨੇ ਹੀ ਮੰਗ ਮੰਗ ਕੇ ਤੁਰੇ ਜਾਂਦੇ ਹਨ। ਮਹੱਲਾ ਪਹਿਲਾ ਸੌ ਮਣ ਹਸਤੀ ਕਿਉ ਗੁੜ ਖਾਵੈ ਪੰਜ ਸੈ ਦਾਣਾ ਖਾਏ। ਜਿਵੇਂ ਹਾਥੀ ਸਾਲ ਦਾ ਕਈ ਸੈਂਕੜੇ ਮਣ ਘਿਉ ਅਤੇ ਗੁੜ ਖਾ ਜਾਂਦਾ ਅਤੇ 500 ਮਣਾਂ ਦਾਣਾ ਖਾ ਜਾਂਦਾ, ਇਹ ਖਾ ਕੇ ਕਰਦਾ ਕੀ ਹੈ ਜੀ? ਬਹੁਤ ਚੰਗਾ ਕੰਮ ਕਰਦਾ ਕੋਈ? ਕਹਿੰਦੇ ਕਾਹਨੂੰ ਚੰਗਾ ਕੰਮ ਕਰਦਾ? ਉਹ ਡੱਕੈ ਪੂਕੈ ਖੇਹੇ ਉਡਾਵੈ ਸਾਹੇ ਗਇਆ ਪਛਤਾਏ। ਡੱਕੈ ਡਕਾਰ ਮਾਰਦਾ, ਸੁੰਡ ਨਾਲ ਫੂਕੈ ਫੁੰਕਾਰੇ ਮਾਰਦਾ, ਫੁੰਕਾਰੇ ਮਾਰ ਕੇ ਮਿੱਟੀ ਉਡਾਉਂਦਾ, ਸਵਾਸਾਂ ਦੇ ਨਿਕਲ ਜਾਣ 'ਤੇ ਪਿੱਛੋਂ ਪਛਤਾਉਂਦਾ। ਇਸੇ ਤਰ੍ਹਾਂ ਹਾਥੀ ਸਮਾਨ ਰਾਜੇ ਲੋਕ ਕਈ ਸੈਂਕੜੇ ਮਣ ਘਿਓ ਗੁੜ ਖਾਂਦੇ ਆ, ਭਾਵ ਪ੍ਰਸ਼ਾਦ ਬਣਵਾਉਣ ਲਾ ਕੇ ਖਾਂਦੇ ਆ, ਕਈ 500 ਮਣਾਂ ਦਾਣਾ ਨਖਾ ਜਾਂਦੇ ਆ, ਖਾ ਕੇ ਡੱਕੈ ਕਠੋਰ ਵਚਨ ਬੋਲਦੇ ਆ, ਫੂਕੈ ਹੰਕਾਰ ਕਰਦੇ ਆ ਅਤੇ ਵਿਸ਼ਿਆਂ ਰੂਪੀ ਖੇਡ ਆਉਂਦੇ ਆ। ਜਿਸ ਵੇਲੇ ਸਵਾਸ ਨਿਕਲਦੇ ਹਨ ਤਾਂ ਪਸ਼ਚਾਤਾਪ ਕਰਦੇ ਆ। ਅੰਨ ਛਕਣ ਵੇਲੇ ਰਾਜੇ ਪਾਸ ਇਕੱਠਾ ਭੋਜਨ ਤਿਆਰ ਹੋ ਕੇ ਆਉਂਦਾ, ਉਸ ਵਿੱਚੋਂ ਪਹਿਲੇ ਸਭਨਾਂ ਨੂੰ ਛਕਾ ਕੇ ਆਪ ਰਾਜਾ ਪਿੱਛੋਂ ਖਾਂਦਾ। ਉਹ ਕਿਉਂ? ਇਹ ਪਹਿਲਾਂ ਰਿਵਾਜ਼ ਸੀ ਕਿ ਮਤਾ ਭੋਜਨ ਦੇ ਵਿੱਚ ਕਿਸੇ ਨੇ ਕੋਈ ਅਸ਼ੁਭ ਚਿੰਤਕ ਨੇ ਕੋਈ ਜ਼ਹਿਰ ਨਾ ਪਾਤੀ ਹੋਵੇ। ਇਸ ਕਰਕੇ ਕਹਿੰਦੇ ਨੇ ਅੰਧੀ ਫੂਕ ਮੂਈ ਦੇਵਾਨੀ ਖਸਮ ਮਿੱਟੀ ਫਿਰ ਭਾਨੀ। ਇਸ ਪ੍ਰਕਾਰ ਮਿੱਟੀ ਪਾਠ ਹੈ, ਖਸਮ ਮਿੱਟੀ ਫਿਰ ਭਾਨੀ, ਬਾਲਾ ਮਿੱਟੀ ਕਰਕੇ ਨਹੀਂ ਬੋਲਣਾ। ਸੋ ਦੇਵਾਨੀ ਜਿਹੜੀ ਪਾਗਲ ਅਤੇ ਅੰਨੀ ਦੁਨੀਆ ਫੂਕ ਹੰਕਾਰ ਕਰਦੀ ਹੈ, ਮਰ ਗਈ ਸਾਰੀ, ਹੰਕਾਰ ਕਰਦਿਆਂ ਸਾਰੀ ਮਰ ਗਏ। ਖਸਮ ਭਾਨੀ, ਮਾਲਕ ਪ੍ਰਭੂ ਦੀ ਭਾਵੀ ਵਰਤੀ ਤਾਂ ਫਿਰ ਦੇਹ ਮਿੱਟੀ ਹੋ ਗਈ। ਖਸਮ ਨੂੰ ਜਿਸ ਵੇਲੇ ਉਹਦੀ ਮ੍ਰਿਤੂ ਕਰਨੀ ਭਾਨੀ ਭਾਈ ਤਾਂ ਉਹ ਫਿਰ ਮਿੱਟੀ ਰੂਪ ਹੋ ਗਈ। ਆ ਮਹਾਰਾਜ ਫਰਮਾਉਂਦੇ ਹਨ, ਅੱਧ ਗੁਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ। ਸੋ ਜਿਵੇਂ ਅੱਧ ਗੁਲਾ, ਅੱਧਾ ਗੁਲੇਲਾ ਜਾਂ ਅੱਧਾ ਚੁੱਟਣਾ ਜਾਂ ਅੱਧਾ ਕਰਾਸ ਚਿੜੀ ਦਾ ਚੁਗ ਹੈ, ਉਹਨੂੰ ਖਾ ਕੇ ਗੈਣ ਆਕਾਸ਼ ਵਿੱਚ ਚੜੀ ਹੋਈ ਬਿਲ ਲਾਏ ਬੋਲਦੀ ਹੈ। ਸੋ ਇਹ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ ਗੁਲਾ, ਕਿਉਂਕਿ ਪੈਰ ਦੇ ਵਿੱਚ ਹਾਹਾ ਲੱਗਿਆ ਲੱਲੇ ਦੇ। ਅੱਧ ਗੁਲਾ ਚਿੜੀ ਕਾ ਚੁਗਣ ਗੈਣ ਗਈ ਗੈਣ ਚੜੀ ਬਿਲ ਲਾਏ। ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ। ਮਾਲਕ ਵਾਹਿਗੁਰੂ ਨੂੰ ਪਾ ਜਾਵੇ ਤਾਂ ਉਹ ਚਿੜੀ ਚੰਗੀ ਹੈ ਜਿਹੜੀ ਖੁਦਾ ਖੁਦਾ ਉਚਾਰਨ ਕਰਦੀ ਹੈ। ਇਸੇ ਤਰ੍ਹਾਂ ਚਿੜੀ ਸਮਾਨ ਨਿਮਰਤਾ ਵਾਲੇ ਜੋ ਸੰਤ ਹਨ, ਜਿਨ੍ਹਾਂ ਦਾ ਚੋਗਾ ਅੱਧਾ ਗਰਾਸ ਹੈ, ਭਾਵ ਜਿਨ੍ਹਾਂ ਦਾ ਆਹਾਰ ਥੋੜ੍ਹਾ ਹੈ, ਉਹ ਚਿਦਾਕਾਸ਼ ਪਰ ਚੜ੍ਹੇ ਹੋਏ ਵਿਚਰਦੇ ਹਨ ਅਤੇ ਪਰਮੇਸ਼ਰ ਸੰਬੰਧੀ ਬਚਨ ਬਿਲ ਲਾਏ ਬੋਲਦੇ ਨੇ। ਖਸਮ ਪਰਮਾਤਮਾ ਨੂੰ ਪਾ ਜਾਵੇ ਤਾਂ ਸੰਤਾਂ ਰੂਪ ਚਿੜੀ ਚੰਗੀ ਹੈ ਜੋ ਖੁਦਾ ਖੁਦਾ ਦਾ ਨਾਮ ਉਚਾਰਨ ਕਰਦੀ ਹੈ, ਕਿਉਂਕਿ ਅਲਪਹਾਰ ਸੁਲਪ ਸੀ ਨਿੰਦਰਾ, ਥੋੜ੍ਹਾ ਹੀ ਖਾਂਦੇ ਨੇ, ਥੋੜ੍ਹਾ ਹੀ ਬੋਲਦੇ ਨੇ, ਥੋੜ੍ਹਾ ਹੀ ਸੌਂਦੇ ਨੇ। ਸੰਸਾਰ ਦੇ ਲੋਕਾਂ ਵਾਂਗੂ ਨਹੀਂ ਵੀ ਇੰਨੀਆਂ ਖਾ ਪੀ ਕੇ 25 ਰੋਟੀਆਂ ਸੌਂ ਗਏ, ਮੁੜ ਕੇ 12-14 ਘੰਟੇ ਸੁੱਤੇ ਰਹੇ। ਕਹਿੰਦੇ ਮਹਾਤਮਾ ਦਾ ਇਸ ਪ੍ਰਕਾਰ ਦਾ ਜੀਵਨ ਹੋਣਾ ਚਾਹੀਦਾ। ਤਾਂ ਸਤਿਗੁਰੂ ਫਰਮਾਉਂਦੇ ਹਨ, ਸਕਤਾ ਸੀ ਹੋ ਮਾਰੈ ਸਹਿ ਮਿਰਿਆ ਸਭ ਪਿੱਛੈ ਪੈ ਖਾਏ। ਸਕਤਾ ਬਲ ਵਾਲਾ ਜੋ ਸਿਉਂ ਸ਼ੇਰ ਹੈ, ਉਹ ਸਹਿ ਮਿਰਿਆ ਸੈਂਕੜੇ ਮਿਰਗਾਂ ਨੂੰ ਮਾਰਦਾ, ਉਹਦੇ ਪਿੱਛੋਂ ਫਿਰ ਸਾਰੇ ਜੰਗਲੀ ਜਾਨਵਰ ਗਿੱਦੜ ਆਦਿਕ ਪੈ ਕੇ ਉਹ ਖਾ ਜਾਂਦੇ ਨੇ। ਓਏ ਸਤਾਣਾ ਘੁਰੈ ਨਾ ਮਾਵੈ ਸਾਹੇ ਗਇਆ ਪਛਤਾਏ। ਸਤਾਣ ਹੋਣ ਕਰਕੇ ਉਹ ਸ਼ੇਰ ਆਪਣੇ ਘੁਰਨੇ 'ਚ ਸਮਾਉਂਦਾ ਨਹੀਂ, ਸਵਾਸਾਂ ਦੇ ਨਿਕਲ ਜਾਣ ਤੋਂ ਬਾਅਦ ਪਛਚਾਤਾਪ ਕਰਦਾ। ਇਸੇ ਤਰ੍ਹਾਂ ਬਲ ਵਾਲਾ ਸ਼ੇਰ ਜੋ ਰਾਜਾ, ਉਹ ਸੈਂਕੜੇ ਮਿਰਗਾਵਲੀ ਗਰੀਬਾਂ ਨੂੰ ਮਾਰਦਾ, ਉਹਦੇ ਪਿੱਛੋਂ ਫਿਰ ਅਹਿਲਕਾਰ ਅਤੇ ਵਕੀਲ ਆਦਿਕ ਪੈ ਕੇ ਖਾਂਦੇ ਨੇ। ਉਹ ਰਾਜਾ ਸਹਿਤ ਤਾਣ ਹੰਕਾਰ ਦੇ ਹੋਣ ਕਰਕੇ ਸਰੀਰ ਰੂਪ ਘੁਰਨੇ 'ਚ, ਤਖ਼ਤ ਰੂਪੀ ਘੁਰਨੇ ਪਰ ਘਰ ਰੂਪੀ ਘੁਰਨੇ ਵਿੱਚ ਨਹੀਂ ਸਮਾਉਂਦਾ। ਜਿਸ ਵੇਲੇ ਸਵਾਸ ਨਿਕਲ ਜਾਂਦੇ ਆ, ਉਸ ਵੇਲੇ ਅਨਿਆਈ ਜਿਹੜਾ ਰਾਜਾ ਹੁੰਦਾ, ਨਿਆਂ ਨਹੀਂ ਕਰਦਾ ਸਹੀ, ਉਹ ਪਛਤਾਉਂਦਾ। ਅੰਧਾ ਕਿਸਨੋਂ ਬੁੱਕ ਸੁਣਾਵੈ ਖਸਮੈ ਮੂਲ ਨਾ ਭਾਵੈ। ਅੰਨਾ ਗਿਆਨੀ ਕਿਹਨੂੰ ਹੰਕਾਰ ਸਹਿਤ ਬੋਲ ਕੇ ਸੁਣਾਉਂਦਾ, ਕਿਉਂਕਿ ਕਿਸੇ ਨੂੰ ਭਾਵ ਜਿਹੜਾ ਬੁੱਕ ਕੇ ਸੁਣਾਉਂਦਾ, ਭਾਵ ਉੱਚੀ ਉੱਚੀ ਆਵਾਜ਼ ਦੇ ਵਿੱਚ ਸੁਣਾਉਂਦਾ, ਬੁੱਕ ਭਾਵ ਕਿਤਾਬ ਪੜ੍ਹ ਕੇ ਸੁਣਾਉਂਦਾ। ਹੰਕਾਰੀ ਬੰਦਾ ਖਸਮ ਨੂੰ ਕਦਾ ਚਿੱਤ ਪਾਉਂਦਾ ਹੀ ਨਹੀਂ, ਕਿਉਂਕਿ ਉਹ ਵਾਹਿਗੁਰੂ ਨੂੰ ਕਦਾ ਚਿੱਤ ਕਹਿੰਦੇ ਚੰਗਾ ਹੀ ਨਹੀਂ ਲੱਗਦਾ। ਅੱਕ ਸਿਉਂ ਪ੍ਰੀਤ ਕਰੇ ਅੱਕ ਟਿੱਡਾ ਅੱਕ ਡਾਲੀ ਬਹਿ ਖਾਏ। ਅੱਕ ਪਾਠ ਨਹੀਂ, ਅੱਕ ਥੋੜ੍ਹਾ ਜਿਹਾ ਕੱਸ ਕੇ ਬੋਲਣਾ, ਅੱਕ ਸਾਰਿਆਂ ਨੇ ਦੇਖਿਆ ਹੀ ਹੋਇਆ। ਜਿਵੇਂ ਅੱਕ ਟਿੱਡਾ ਜਿਹੜਾ ਹੁੰਦਾ ਹਰਾ ਜਿਹਾ, ਉਹ ਜਾਨਵਰ ਜਿਹੜਾ ਹੁੰਦਾ ਅੱਕ ਨਾਲ ਪ੍ਰੀਤ ਕਰਦਾ ਅਤੇ ਅੱਕ ਦੀ ਡਾਲੀ ਉੱਤੇ ਬੈਠ ਕੇ ਅੱਕ ਦੇ ਫਲ ਫੁੱਲ ਖਾਂਦਾ, ਪੱਤੇ ਜਿਹੇ ਨੂੰ ਖਾਂਦਾ ਰਹਿੰਦਾ ਉਹ। ਇਵੇਂ ਅੱਕ ਟਿੱਡਾ ਬਾਨ ਪ੍ਰਸਤੀ ਅੱਕ ਹੁੰਦਾ ਬੰਨ ਨਾਲ ਪ੍ਰੀਤੀ ਕਰਦਾ, ਅੱਕ ਹੁੰਦਾ ਬੰਨ ਵਿੱਚ ਬੈਠ ਕੇ ਬੰਨ ਦੇ ਫਲ ਫੁੱਲ ਖਾਂਦਾ। ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ। ਕਹਿੰਦੇ ਖਸਮੈ ਭਾਵੈ, ਮਾਲਕ ਪਰਮਾਤਮਾ ਨੂੰ ਭਾ ਜਾਵੇ ਤਾਂ ਉਹੀ ਚੰਗਾ ਜਿਹੜਾ ਖੁਦਾਏ ਖੁਦਾਏ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਰੱਬ ਰੱਬ ਕਰਦਾ, ਰਾਮ ਰਾਮ ਕਰਦਾ। ਛੋਟਾ ਆਦਮੀ, ਗਰੀਬ ਆਦਮੀ, ਵਿਚਾਰਾ ਦਿਹਾੜੀਦਾਰ, ਨਾਨਕ ਦੁਨੀਆਂ ਚਾਰ ਦਿਹਾੜੇ ਸੁੱਖ ਕੀਤਾ ਦੁੱਖ ਹੋਈ। ਸਤਿਗੁਰੂ ਕਥਨ ਕਰਦੇ ਆ, ਦੁਨੀਆਂ ਵਿੱਚ ਰਹਿਣਾ 4 ਦਿਨ ਦਾ, ਸੁੱਖ ਪ੍ਰਾਪਤ ਕੀਤਿਆਂ ਮਗਰੋਂ ਦੁੱਖੀ ਪ੍ਰਾਪਤ ਹੁੰਦੇ ਹਨ। ਗੱਲਾਂ ਵਾਲੇ ਹੈਨ ਕਨੇੜੇ, ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੈ ਕੋਈ। ਮਾਇਆ ਦੇ ਤਿਆਗ ਦੀਆਂ ਗੱਲਾਂ ਕਰਨ ਵਾਲੇ ਤਾਂ ਬਹੁਤ ਨੇ, ਪਰ ਇਹ ਮਾਇਆ ਨੂੰ ਕੋਈ ਛੱਡ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਛੱਡਣੀ ਬਹੁਤ ਔਖੀ ਆ ਇਹ। ਮੱਖੀ ਮਿੱਠਾ ਮਰਨਾ, ਜਿਵੇਂ ਮੱਖੀ ਦਾ ਮਿੱਠੇ ਪਰ ਮਰਨਾ ਹੁੰਦਾ, ਇਵੇਂ ਜੀਵ ਰੂਪ ਮੱਖੀ ਦਾ ਵਿਸ਼ੇ ਸੁੱਖ ਰੂਪ ਮਿੱਠੇ ਪਰ, ਮਾਇਆ ਦੇ ਰਚੇ ਹੋਏ ਪਦਾਰਥਾਂ ਰੂਪ ਮਿੱਠ। ਜਿਨ ਤੂੰ ਰੱਖੈ ਤਿੰਨ ਨੇੜ ਨਾ ਆਵੈ ਤਿੰਨ ਭਉ ਸਾਗਰ ਤਰਨਾ। ਇਹ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਰੱਖਦਾ ਉਹਨਾਂ ਦੇ ਨੇੜੇ ਮਾਇਆ ਮੱਖੀ ਨਹੀਂ ਆਉਂਦੀ, ਉਹਨਾਂ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ। ਪੌੜੀ ਅਗਮ ਗੋਚਰ ਤੂੰ ਧਣੀ ਸੱਚਾ ਅਲੱਖ ਅਪਾਰ। ਪਹਿਲੇ ਪਾਤਸ਼ਾਹ ਮਹਾਰਾਜ ਜੀ ਪੌੜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਹੇ ਅਗਮ ਗੋਚਰ ਅਲੱਖ ਪਾਰ ਵਾਹਿਗੁਰੂ, ਇੱਕ ਤੂੰ ਹੀ ਸੱਚਾ ਧਣੀ ਮਾਲਕ ਹੈ। ਧਣੀ ਦਾ ਭਾਵ ਹੁੰਦਾ ਮਾਲਕ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ, ਸਭ ਦਾ ਦਾਤਾ ਤੂੰ ਹੀ ਹੈ, ਹੋਰ ਸਾਰੇ ਜੀਵ ਮੰਗਤੇ ਹਨ, ਸਾਰਿਆਂ ਨੂੰ ਦਾਤਾਂ ਦੇ ਦੇਣ ਵਾਲਾ ਇੱਕ ਤੂੰ ਹੀ ਹੈ ਮਹਾਰਾਜ। ਜਿਨੀ ਸੇਵਿਆ ਤਿਨੀ ਸੁੱਖ ਪਾਇਆ ਗੁਰਮਤੀ ਵਿਚਾਰ। ਗੁਰ ਸਿੱਖਿਆ ਦੁਆਰੇ ਵਿਚਾਰ ਨਾਲ ਜਿਨ੍ਹਾਂ ਨੇ ਆਪ ਜੀ ਨੂੰ ਸੇਵਿਆ ਹੈ ਉਹਨਾਂ ਨੇ ਸੁੱਖ ਪਾਇਆ। ਇੱਕ ਨਾਨੋ ਤੁਧ ਏਵੇਂ ਭਾਵਦਾ ਮਾਇਆ ਨਾਲ ਪਿਆਰ। ਸੋ ਤੈਨੂੰ ਇੱਕ ਨਾ ਮਨਮੁੱਖਾਂ ਨਾਲ ਇਸ ਤਰ੍ਹਾਂ ਰੱਖਣਾ ਪਾਉਂਦਾ ਜੋ ਹਰਦਮ ਉਹ ਮਨਮੁੱਖ ਮਾਇਆ ਨਾਲ ਹੀ ਪਿਆਰ ਕਰਦੇ ਰਹਿੰਦੇ ਆ। ਗੁਰ ਕੈ ਸ਼ਬਦ ਸਲਾਹੀ ਹੈ ਅੰਤਰ ਪ੍ਰੇਮ ਪਿਆਰ। ਜਿਨ੍ਹਾਂ ਦੇ ਹਿਰਦੇ ਅੰਦਰ ਮਨ ਬਾਣੀ ਕਰਕੇ ਪ੍ਰੇਮ ਪਿਆਰ ਹੈ, ਉਹ ਗੁਰਾਂ ਦੇ ਸ਼ਬਦ ਦੁਆਰਾ ਆਪ ਜੀ ਨੂੰ ਸਲਾਹੁੰਦੇ ਹਨ। ਬਿਣ ਪ੍ਰੀਤੀ ਭਗਤ ਨਾ ਹੋਵੇ, ਬਿਣ ਸਤਿਗੁਰ ਨਾਲ ਲੱਗੈ ਪਿਆਰ। ਆਪ ਜੀ ਨਾਲ ਪ੍ਰੀਤੀ ਕੀਤੇ ਬਿਨਾਂ ਭਗਤੀ ਨਹੀਂ ਹੁੰਦੀ ਅਤੇ ਸਤਿਗੁਰਾਂ ਤੋਂ ਬਿਨਾਂ ਆਪ ਜੀ ਨਾਲ ਪਿਆਰ ਨਹੀਂ ਲੱਗਦਾ। ਤੂੰ ਪ੍ਰਭ ਸਭ ਤੁਧ ਸੇਮ ਦੇ ਇੱਕ ਢਾਡੀ ਕਰੇ ਪੁਕਾਰ। ਤੂੰ ਸਾਰਿਆਂ ਦਾ ਪ੍ਰਭੂ ਮਾਲਕ ਹੈ, ਰੱਖਿਅਕ ਹੈ, ਸਾਰੇ ਜੀਵ ਆਪ ਨੂੰ ਹੀ ਸੇਮਦੇ ਆ। ਇੱਕ ਮੈਂ ਢਾਡੀ ਤੇਰਾ ਜਸ ਗਾਉਣ ਵਾਲਾ ਤੇਰੇ ਅੱਗੇ ਪੁਕਾਰ ਕਰਦਾ ਹਾਂ। ਕੀ ਮੰਗਦੇ ਹੋ? ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿਖਾਉਂਦੇ ਆਪਾਂ ਨੂੰ, ਕਹਿੰਦੇ ਪਰਮਾਤਮਾ ਤੋਂ ਭਾਈ ਮੰਗੋ, ਇਹ ਮੈਨੂੰ ਇਹ ਦਾਨ ਦਿਓ ਜਿਸ ਕਰਕੇ ਮੈਂ ਸੰਤੋਖੀ ਹੋਵਾਂ ਅਤੇ ਸੱਚੇ ਨਾਮ ਦਾ ਆਧਾਰ ਆਸਰਾ ਮਿਲੇ। ਵੱਡੀ ਚੀਜ਼ ਆ, ਰੱਬ ਤੋਂ ਮੰਗੋ ਸੰਤੋਖ ਦੇ ਰੱਬਾ, ਸਾਨੂੰ ਤ੍ਰਿਸ਼ਨਾ ਤੋਂ ਬਚਾ ਕੇ ਰੱਖ। ਬਿਨਾਂ ਸੰਤੋਖ ਨਹੀਂ ਕਹੂ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕੱਜ। ਨਾਮ ਰੰਗ ਸਰਬ ਸੁੱਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਇੱਕ ਜੀਵ ਦੇ ਮਰ ਜਾਣ ਕਰਕੇ ਉਹਦੇ ਸੰਬੰਧੀ ਰੋਂਦੇ ਹਨ, ਸਤਿਗੁਰੂ ਮਹਾਰਾਜ ਵੇਖ ਕੇ ਆਉਂ ਫਰਮਾਉਂਦੇ ਆ। ਸਲੋਕ ਮਹੱਲਾ ਪਹਿਲਾ 1287 ਅੰਗ ਤੇ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਨੇ। ਰਾਤੀ ਕਾਲ ਕਟੈ ਦਿਨ ਕਾਲ, ਛਿਜੈ ਕਾਇਆ ਹੋਏ ਪਰਾਲ। ਸਤਿਗੁਰੂ ਮਹਾਰਾਜ ਫਰਮਾਉਂਦੇ ਰਾਤੀ ਕਾਲ ਕਟੈ ਦਿਨ ਕਾਲ, ਰਾਤਾਂ ਕਰਕੇ ਵੀ ਉਮਰਾਂ ਦਾ ਕਾਲ ਸਮਾਂ ਘੱਟਦਾ ਹੀ ਆ 12 ਘੰਟੇ, ਦਿਨਾਂ ਕਰਕੇ ਵੀ 12 ਘੰਟੇ ਘੱਟ ਜਾਂਦੇ, ਸਮਾਂ ਘੱਟਦਾ ਜਾਂਦਾ। ਅਤੇ ਕਾਇਆ ਜਿਹੜੀ ਦੇਹ ਹੈ ਉਹ ਦਿਨ ਰਾਤ ਦੀ ਸੰਗਿਆ ਕਰਕੇ ਹੌਲੀ ਹੌਲੀ ਇਹ ਵੀ ਛਿਜਦੀ ਜਾਂਦੀ, ਛਿਜਦੀ ਛਿਜਦੀ ਪਰਾਲੀ ਵਾਂਗੂ ਖਾਲੀ ਭਾਵ ਨਸੱਤੀ ਹੁੰਦੀ ਜਾਂਦੀ ਹੈ। ਵਰਤਣ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਪਤਾਲ। ਇਸ ਪ੍ਰਕਾਰ ਕਹਿੰਦੇ ਹਨ ਕਿ ਇਹ ਜੀਵ ਸਰਬ ਜੰਜਾਲ ਸਾਰਿਆਂ ਧੰਦਿਆਂ ਦੀ ਵਰਤਣ ਵਿੱਚ ਵਰਤ ਰਿਹਾ। ਫਿਰ ਵਾਹਿਗੁਰੂ ਤੋਂ ਭੁੱਲੇ ਹੋਏ ਜੀਵ ਨੂੰ ਤਪ ਦਾ ਜਿਹੜਾ ਤਾਲ ਹੈ, ਤਪਣਾ ਭਾਵ ਚੁੱਕ ਗਿਆ ਭੁੱਲ ਗਿਆ। ਤਾਲ ਹੁੰਦਾ ਸ਼ੀਘਰੀ ਜਪ ਤਪ ਦਾ ਕਰਨਾ ਭੁੱਲ ਗਿਆ। ਤਪ ਤਾਲ ਹੁੰਦਾ ਤੱਤਾ ਘਰ ਦਾ, ਕਿਹੜਾ ਤੱਤਾ ਘਰ, ਕਿਹੜਾ ਜੀ ਕਹਿੰਦੇ ਨਰਕ ਅਤੇ ਮਾਤਾ ਦਾ ਉਦਰ ਭੁੱਲ ਗਿਆ। ਇਹਨੂੰ ਭੁੱਲਿਆ ਚੁੱਕ ਗਿਆ ਤਪ ਤਾਲ, ਸ਼ੀਘਰ ਜਾਂ ਤੱਤਾ ਘਰ ਜਿਹੜਾ ਨਰਕ ਸੀ ਉਦਰ ਸੀ ਸਾਰਾ ਭੁੱਲ ਗਿਆ ਮਾਤਾ ਦਾ। ਅੰਧਾ ਚੱਖ ਚੱਖ ਪਿਆ ਝੇਰ, ਪਿੱਛੇ ਰੋਗ ਹੈ ਲਿਆਵੈ ਫੇਰ। ਅੰਧਾ ਚੱਖ ਚੱਖ ਪਿਆ ਝੇਰ, ਪਿੱਛੇ ਰੂਪ ਹੈ ਲਿਆਵੈ ਹੈ ਫੇਰ। ਅੰਨਾ ਗਿਆਨੀ ਬੰਦਾ ਝੱਕ ਝੱਕ ਖਪ ਖਪ ਕੇ, ਸੋ ਸੰਸਾਰ ਜਾਂ 84 ਲੱਖ ਜੂਨ ਦੇ ਝੇਰ ਹੁੰਦਾ ਖਾਤੇ 'ਚ ਪਿਆ ਹੋਇਆ, ਟੋਏ 'ਚ ਪਿਆ ਹੋਇਆ। ਜਿਹੜੇ ਸੰਬੰਧੀ ਪਿੱਛੇ ਰੋਂਦੇ ਹਨ ਕਿ ਉਸ ਮਰੇ ਹੋਏ ਨੂੰ ਫੇਰ ਮੋੜ ਲਿਆਉਣਗੇ, ਉਹ ਨਹੀਂ ਮੋੜ ਕੇ ਲਿਆ ਸਕਦੇ। ਤੁਸੀਂ ਕਾਹਦੇ ਲਈ ਮਹਾਰਾਜ ਕਹਿੰਦੇ ਰੋਂਦੇ ਹੋ? ਫਿਰ ਬਿਨ ਬੂਝੇ ਕਿਛ ਸੂਝ ਹੈ ਨਾਹੀਂ, ਮੋਇਆ ਰੋਹੇ ਰੋਂਦੇ ਮਰ ਜਾਹੀ। ਗੁਰਾਂ ਪਾਸੋਂ ਬੂਝੇ ਹੁੰਦਾ ਪੁੱਛੇ ਬਿਨਾਂ ਜਾਂ ਵਾਹਿਗੁਰੂ ਨਾਮ ਦੇ ਸਮਝੇ ਤੋਂ ਬਿਨਾਂ ਕੁਛ ਸੂਝਿਆ ਨਾਹੀਂ, ਸਮਝ ਪ੍ਰਾਪਤ ਨਹੀਂ ਹੁੰਦੀ। ਜਿਹੜੇ ਮਰਿਆਂ ਨੂੰ ਰੋਂਦੇ ਹਨ, ਸਮੇਂ ਅਨੁਸਾਰ ਰੋਣੇ ਵਾਲੇ ਵੀ ਮਰ ਜਾਂਦੇ ਹੌਲੀ ਹੌਲੀ। ਮੋਇਆ ਰੋਹੇ ਇੱਥੇ ਬਿੰਦੀ, ਰੋਂਦੇ ਇੱਥੇ ਬਿੰਦੀ, ਮਰ ਜਾਂ ਇਹਦੇ 'ਤੇ ਬਿੰਦੀ, ਹੀ ਅਤੇ ਫੇਰ ਬਿੰਦੀ ਜਾਂ ਹੀ। ਕਿਉਂ? ਕਈ ਵੀ ਬਹੁਤੇ ਸਿਆਣੇ ਬੈਠੇ ਆ, ਕਈ ਸਿਆਣਿਆਂ ਤੋਂ ਵੀ ਸਿਆਣੇ ਬੈਠੇ ਨੇ, ਉਹ ਫਿਰ ਕਹਿਣਗੇ ਇਹ ਬਿੰਦੀਆਂ ਲਾਈ ਜਾਂਦਾ। ਫਿਰ ਉਹਨੂੰ ਦੱਸਣ ਵਾਸਤੇ ਮੈਂ ਬੋਲਦਾ ਇੱਥੇ ਬਿੰਦੀਆਂ ਲੱਗੀਆਂ। ਇਸ ਕਰਕੇ ਕਈ ਗਾਹਾਂ ਹੀ ਲੰਘੇ ਹੋਏ ਨਾ, ਮਹਾਂਪੁਰਖਾਂ ਤੋਂ ਤਾਂ ਪੜ੍ਹੇ ਨਹੀਂ ਹੋਏ, ਉਹ ਗਾਹਾਂ ਖਾਨੀ ਕੀ ਤੋਂ ਪੜ੍ਹੇ ਹੋਏ ਨੇ, ਉਹ ਬਹੁਤੇ ਹੀ ਸਿਆਣੇ ਬਣ ਗਏ ਸੀ। ਇਸ ਕਰਕੇ ਬਾਹਲੀ ਸਿਆਣਪ ਵੀ ਬੰਦੇ ਨੂੰ ਮਾਰ ਜਾਂਦੀ ਹੈ। ਕਿਸੇ ਮਹਾਂਪੁਰਖ ਤੋਂ ਪੜ੍ਹੋ, ਕੋਈ ਆਸ਼ੀਰਵਾਦ ਲਓ, ਕੋਈ ਸੇਵਾ ਕੀਤੀ ਹੋਵੇ ਤਾਂ ਪਤਾ ਹੋਵੇ, ਉਈ ਵੈਸੇ ਹੀ ਬਸ ਆਪਣੇ ਆਪ 'ਚ ਜ਼ਿਆਦਾ ਹੀ ਵੱਡੇ ਹੋਏ ਬੈਠੇ ਆ। ਨਾਨਕ ਖਸਮੈ ਏ ਵੈ ਭਾਵੈ, ਸੇਈ ਮੂਹੇ ਜਿਨ ਚਿਤ ਨ ਆਵੈ। ਮਹਾਰਾਜ ਕਥਨ ਕਰਦੇ ਆ ਖਸਮ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਪਾਉਂਦਾ, ਜਿਹਨਾਂ ਨੂੰ ਵਾਹਿਗੁਰੂ ਚਿੱਤ ਚੇਤੇ ਨਹੀਂ ਆਉਂਦਾ ਅਸਲ ਵਿੱਚ ਤਾਂ ਉਹ ਮਰੇ ਹੀ ਹੋਇਆ ਪਹਿਲਾਂ ਹੀ। ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰ ਵਾਦੀ। ਸੋ ਕਿਸੇ ਨੇ ਕਿਹਾ ਜੀਵ ਤਾਂ ਮਰਦਾ ਨਹੀਂ, ਫਿਰ ਕਿਹੜੀ ਚੀਜ਼ ਮਰਦੀ ਹੈ? ਪਹਿਲੇ ਪਾਤਸ਼ਾਹ ਕਹਿਣ ਲੱਗੇ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰ ਵਾਦੀ। ਸੋ ਸਮਾਨ ਕਰਕੇ ਜੋ ਪਿਆਰ ਕਰਦੇ ਹਾਂ ਉਹ ਮਰ ਗਿਆ, ਸਮਾਨ ਕਰਕੇ ਆਪਾਂ ਵੀ ਸਾਰਿਆਂ ਨਾਲ ਇੱਕ ਜਿਹਾ ਪਿਆਰ ਜਿਹਾ ਜਿਹੜਾ ਕਰਦੇ ਹਾਂ ਸਮਾਨਤਾ ਨਾਲ, ਵਿਸ਼ੇਸ਼ ਕਰਕੇ ਜੋ ਪ੍ਰੀਤੀ ਕਰਦੇ ਸਾਂ ਉਹ ਮਰ ਗਈ, ਸੰਬੰਧੀਆਂ ਦਾ ਪਿਆਰ ਮਰ ਗਿਆ, ਪਦਾਰਥਾਂ ਦੀ ਪ੍ਰੀਤੀ ਮਰ ਗਈ, ਵੈਰ ਅਤੇ ਝਗੜਾ ਕਰਨਾ ਵੀ ਮਰ ਗਿਆ, ਜਾਂ ਝਗੜਿਆਂ ਕਰਨੇ ਕਰਕੇ ਜੋ ਵੈਰ ਕਰਨਾ ਉਹ ਹੀ ਮਰ ਗਿਆ। ਵੰਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ। ਕਾਲਾ ਪੀਲਾ ਚਿੱਟਾ ਇਹ ਵੰਨ ਹੁੰਦੇ ਨੇ ਰੰਗ, ਚੜ੍ਹੈ ਚਵੱਗਣ ਵੰਨ। ਸੋ ਇਹ ਚਵੱਗਲ ਪਾਠ ਵੀ ਆਇਆ ਸੀ, ਚਵੱਗਲ ਵੰਨ, ਵੰਨ ਹੁੰਦਾ ਰੰਗ। ਤੋ ਜਿਹੜਾ ਸੀ ਇਹ ਵੰਨ ਰੰਗ ਚਲਿਆ ਗਿਆ, ਰੂਪ ਜਿਹੜਾ ਸੀ ਇਹ ਸਾਰਾ ਸਰੀਰ ਦਾ ਆਕਾਰ ਤਾਂ ਆਕਾਰ ਵੀ ਨਾਸ ਹੋ ਗਿਆ। ਦੁਖੀ ਰਹਿਣ ਵਾਲੀ ਦੇਹ ਅੰਤ ਨੂੰ ਮਿੱਟੀ ਵਿੱਚ ਰੁਲਦੀ ਹੈ, ਦੇਹ ਇੱਥੇ ਰੁਲਦੀ ਹੈ ਅਤੇ ਜੀਵ ਅੱਗੇ ਜਾ ਕੇ ਪਰਲੋਕ 'ਚ ਦੁਖੀ ਹੁੰਦਾ। ਇੱਥੋਂ ਆਇਆ ਕਹਿ ਗਿਆ ਕਿਹੋ ਨਾ ਸੀਓ ਕਿਹੋ ਸੀ। ਸੋ ਇਸ ਪ੍ਰਕਾਰ ਸਤਿਗੁਰ ਬਚਨ ਫਰਮਾਉਂਦੇ ਹਨ ਪਾਵਨ, ਇਹ ਜੀਵ ਕਿੱਥੋਂ ਆਇਆ, ਕਿਸ ਜੂਨ ਵਿੱਚੋਂ ਗਿਆ ਅਤੇ ਕਹਿ ਗਿਆ ਕਿਸ ਜੂਨ ਵਿੱਚ ਗਿਆ, ਇਹ ਜੀਵ ਪਿੱਛੋਂ ਕਿਹੋ ਸੀਓ ਕੀ ਕੁਝ ਹੈਗਾ ਸੀ ਅਤੇ ਅੱਗੇ ਜਾ ਕੇ ਕਿਹੋ ਸੀ ਕੀ ਹੋਵੇਗਾ, ਇਸ ਗੱਲ ਦਾ ਕੋਈ ਪਤਾ ਨਹੀਂ ਲੱਗਦਾ। ਤੋ ਇਸ ਪ੍ਰਕਾਰ ਕਹਿੰਦੇ ਕਿਹੋ ਸੀ ਪਿੱਛੇ ਵੀ ਕੀ ਸੀ, ਕਿਹੋ ਨਾ ਸੀਓ। ਇਸ ਤਰ੍ਹਾਂ ਕਹਿੰਦੇ ਨੇ ਇਹ ਜੀਵ ਕੀ ਕੁਝ ਹੈਗਾ ਸੀ, ਅੱਗੇ ਜਾ ਕੇ ਕੀ ਹੋਵੇਗਾ, ਇਹ ਗੱਲ ਦਾ ਕੋਈ ਪਤਾ ਨਹੀਂ ਲੱਗਦਾ। ਮਨ ਮੁੱਖੇ ਗੱਲਾਂ ਗੋਈਆਂ ਕੀਤਾ ਚਾਓ ਰਲੀ। ਮਨਮੁੱਖ ਬੰਦਿਆਂ ਨੇ ਐਵੇਂ ਗੱਲਾਂ ਹੀ ਗੋਈਆਂ ਕਹੀਆਂ ਨੇ, ਜਿਹੜਾ ਮਨੁੱਖ ਮਰ ਗਿਆ ਇਹਨੇ ਰਲੀ ਭਾਵ ਖੁਸ਼ੀਆਂ ਪੂਰਵਕ ਬੜਾ ਚਾਓ ਆਨੰਦ ਲੈਣਾ ਕੀਤਾ। ਮਨ ਮੁੱਖੇ ਸਿਹਾਰੀ ਲੱਗਣ ਕਰਕੇ ਮਨ ਮੁੱਖ ਇਹਨਾਂ ਨੇ ਕਿਹੜੀਆਂ ਗੱਲਾਂ ਹੀ ਕੀਤੀਆਂ, ਗੱਲਾਂ ਹੀ ਕਥੀਆਂ ਨੇ ਮਨ ਦੇ ਵਿੱਚ ਅਤੇ ਮੁੱਖ ਦੇ ਵਿੱਚ ਗੱਲਾਂ ਹੀ ਗੋਈਆਂ ਭਾਵ ਕਥੀਆਂ ਨੇ। ਜਿਹੜੀ ਪਹਿਲਾਂ ਮਨ ਵਿੱਚ ਸੀ ਫਿਰ ਮੁੱਖ ਨਾਲ ਜਿਹੜੀਆਂ ਸੀ ਉਹ ਗੱਲਾਂ ਗੋਈਆਂ ਨੇ। ਕੀਤਾ ਚਾਓ ਰਲੀ, ਰਲੀ ਹੁੰਦਾ ਫਿਰ ਖੁਸ਼ੀਆਂ ਪੂਰਵਕ, ਚਾਓ ਹੁੰਦਾ ਆਨੰਦ ਲੈਣਾ। ਕੀਤਾ ਮਨ ਚਾਓ ਭਇਆ ਪ੍ਰਭਾਗ ਨੂੰ ਸੁਣਿਆ, ਚਾਓ ਦਾ ਮਤਲਬ ਆਨੰਦ ਹੈ। ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ। ਮਹਾਰਾਜ ਕਥਨ ਕਰਦੇ ਸੱਚੇ ਨਾਮ ਤੋਂ ਬਿਨਾਂ ਜੀਵ ਦੀ ਸਿਰ ਤੋਂ ਲੈ ਕੇ ਖੁਰ ਪੈਰਾਂ ਤੱਕ ਪਤ ਇੱਜ਼ਤ ਪਾਟੀ ਹੋਈ ਹੈ, ਜਨਮ ਤੋਂ ਲੈ ਕੇ ਮਰਨ ਤੱਕ ਬੇਇੱਜ਼ਤਾ ਹੀ ਰਿਹਾ ਹੈ। ਪੌੜੀ ਅੰਮ੍ਰਿਤ ਨਾਮ ਸਦਾ ਸੁਖਦਾਤਾ ਅੰਤੇ ਹੋਏ ਸਖਾਈ। ਪਰਮੇਸ਼ੁਰ ਦਾ ਨਾਮ ਅੰਮ੍ਰਿਤ ਇਸ ਲੋਕ ਵਿੱਚ ਸਦਾ ਸੁੱਖਾਂ ਦੇ ਦੇਣ ਵਾਲਾ ਹੈ ਅਤੇ ਅੰਤ ਸਮੇਂ ਪਰਲੋਕ ਵਿੱਚ ਵੀ ਸਖਾਈ ਸਹਾਈ ਹੁੰਦਾ। ਬਾਜ ਗੁਰੂ ਜਗਤ ਬੌਰਾਨਾ ਨਾਵੈ ਸਾਰ ਨਾ ਪਾਈ। ਸਤਿਗੁਰੂ ਮਹਾਰਾਜ ਫਰਮਾਉਂਦੇ ਗੁਰਾਂ ਤੋਂ ਬਿਨਾਂ ਜਗਤ ਜਿਹੜਾ ਹੈ ਬੌਰਾਨਾ ਝੱਲਿਆਂ ਵਾਂਗੂ ਫਿਰਦਾ, ਪਾਗਲਾਂ ਵਾਂਗੂ ਫਿਰਦਾ, ਇਹਨੇ ਨਾਮ ਦੀ ਕੋਈ ਸਾਰ ਜਿਹੜੀ ਖਬਰ ਨਹੀਂ ਪਾਈ। ਸਤਿਗੁਰ ਸੇਵ ਹੈ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ। ਜੋ ਸਤਿਗੁਰਾਂ ਨੂੰ ਸੇਵਦੇ ਹਨ ਅਤੇ ਜਿਨ੍ਹਾਂ ਨੇ ਜੋਤੀ ਪਰਮਾਤਮਾ ਨਾਲ ਆਪਣੀ ਜੋਤ ਬਿਰਤੀ ਮਿਲਾਈ ਹੋਈ ਆ, ਉਹ ਪ੍ਰਮਾਣਨੀਕ ਹਨ। ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਜਿਹੋ ਜਿਹਾ ਉਹ ਸਾਹਿਬ ਹੈ ਉਹ ਸੇਵਕ ਵੀ ਤੇਹਾ ਜਿਹਾ ਹੀ ਹੁੰਦਾ ਜਿਹਨੇ ਆਪਣੇ ਮਨ ਵਿੱਚ ਭਾਣਾ ਮੰਨਣਾ ਵਸਾਇਆ। ਸੋ ਭਾਈ ਭਿਖਾਰੀ ਜੀ ਵਾਂਗੂ ਉਹਨਾਂ ਨੇ ਆਪਣੇ ਮਨ ਦੇ ਅੰਦਰ ਭਾਣਾ ਮੰਨਣਾ ਵਸਾਇਆ ਸੀ। ਗੁਰਮੁਖ ਤੇਰਾ ਭਾਣਾ ਭਾਵ ਹੈ, ਇਹ ਭਾਣਾ ਹੀ ਜਿਹੜਾ ਸੀਸ ਤੇ ਆਲਾ ਚੱਲਿਆ, ਦੇਗੇ 'ਚ ਬਹਿਣਾ, ਬੰਦ ਬੰਦ ਕਟਾਉਣਾ, ਖੋਪਰੀ ਲਹਾਉਣੀ, ਇਹ ਭਾਣਾ ਹੀ ਮੰਨਿਆ। ਆਪਣੇ ਭਾਣੇ ਕਹੋ ਕਿਨ ਸੁੱਖ ਪਾਇਆ, ਅੰਧਾ ਅੰਧ ਕਮਾਈ। ਦੱਸੋ ਭਾਈ ਆਪਣੇ ਭਾਣੇ ਤੁਰ ਕੇ ਕਿਸੇ ਨੇ ਸੁੱਖ ਪਾਇਆ, ਅੰਨਾ ਜੋ ਮਨਮੁੱਖ ਹੈ ਉਹਦੀ ਕਮਾਈ ਵੀ ਇੰਨੀ ਹੋਈ ਹੈ। ਵਿਖਿਆ ਕਦੇ ਹੀ ਰੱਜਾ ਨਾ ਹੀ ਮੂਰਖ ਭੁੱਖ ਨਾ ਜਾਈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ ਵੀ ਵਿਸ਼ਿਆਂ ਨੂੰ ਭੋਗਦਾ ਭੋਗਦਾ ਕਦੇ ਰੱਜਦਾ ਹੀ ਨਹੀਂ, ਕਿਉਂਕਿ ਮੂਰਖ ਦੀ ਭੁੱਖ ਜਿਹੜੀ ਹੈ ਤ੍ਰਿਸ਼ਨਾ ਹੈ ਇਹ ਜਾਂਦੀ ਹੀ ਨਹੀਂ ਹੈਗੀ, ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗ ਕੇ। ਦੂਜਾ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨਾ ਪਾਈ। ਸਭ ਕੋਈ ਦਵੈਤ ਵਿੱਚ ਲੱਗ ਕੇ ਵਿਗੁੱਤਾ ਖਰਾਬ ਹੋਇਆ, ਸਤਿਗੁਰ ਤੋਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਪਾਈ ਜਾਂਦੀ। ਸਤਿਗੁਰ ਸੇਵੇ ਸੋ ਸੁੱਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਜੋ ਸਤਿਗੁਰਾਂ ਦੀ ਸੇਵਾ ਕਰਦਾ ਉਹੀ ਪੁਰਸ਼ 'ਚ ਸੁੱਖ ਪਾਉਂਦਾ। ਗੁਰੂ ਕਿਹਨੂੰ ਮਿਲਦੇ? ਕਹਿੰਦੇ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਉਹਨੂੰ ਗੁਰੂ ਮਿਲਦੇ ਆ। ਸਲੋਕ ਮਹੱਲਾ ਪਹਿਲਾ ਸਰਮ ਧਰਮ ਦੋਏ ਨਾਨਕਾ ਜੇ ਧਨ ਪੱਲਾ ਹੋਏ। ਸਤਿਗੁਰੂ ਕਥਨ ਕਰਦੇ ਆ, ਜੇ ਪੁਰਸ਼ ਦੇ ਹਿਰਦੇ ਪੱਲੇ ਵਿੱਚ ਨਾਮ ਧਨ ਪੈ ਜਾਵੇ ਤਾਂ ਸ਼ਰਮ ਲੱਜਾ ਅਤੇ ਧਰਮ ਦੋਵੇਂ ਹੀ ਰਹਿ ਜਾਂਦੇ ਆ। ਜੇ ਪੱਲੇ ਨਾਮ ਧਨ ਨਹੀਂ ਤਾਂ ਸ਼ਰਮ ਗਿਆ ਘਰ ਆਪਣਾ, ਪਤ ਉੱਠ ਚੱਲੀ ਨਾਲ। ਕਿਉਂਕਿ ਜਿਹਦੇ ਮਨ 'ਚ ਧਰਮ ਹੈ, ਹਿਰਦੇ 'ਚ ਨਾਮ ਹੈ, ਉਹ ਬੰਦੇ ਕੋਲ ਇੱਕ ਤਾਂ ਸ਼ਰਮ ਆਪਣੇ ਆਪ ਆ ਜਾਂਦੀ ਹੈ, ਇੱਕ ਧਰਮ ਦੋਵੇਂ ਰਹਿ ਜਾਂਦੇ ਨੇ, ਪੱਕੇ ਹੋ ਜਾਂਦੇ ਉੱਥੇ। ਹੁਣ ਦੁਨੀਆ ਕੋਲ ਨਾਮ ਹੈ ਨਹੀਂ, ਸ਼ਰਮ ਧਰਮ ਤੋਂ ਇਹ ਸ਼ਬਦ ਖੋਲੋਏ ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਤਾਂ ਇਹਨਾਂ ਲੋਕ ਬੇਸ਼ਰਮ ਹੋ ਗਏ ਆ। ਨਾਮ ਜਪਣ ਨਾਲ ਮਾੜਾ ਮੋਟਾ ਲੋਕ ਸ਼ਰਮ ਕਰਦੇ ਆ। ਸੋ ਧਨ ਮਿੱਤਰ ਨਾ ਕਾਢੀ ਹੈ ਜਿੱਤ ਸਿਰ ਚੋਟਾਂ ਖਾਏ। ਉਹ ਪ੍ਰਤੱਖ ਧਨ ਮਿੱਤਰ ਨਹੀਂ ਕਹਿੰਦਾ, ਜਿਸ ਕਰਕੇ ਸਿਰ ਉੱਤੇ ਜਮ ਆਦਿਕਾਂ ਦੀਆਂ ਚੋਟਾਂ ਹੀ ਖਾਣੀਆਂ ਪੈਂਦੀਆਂ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਦੇ ਪੱਲੇ ਧਨ ਪਦਾਰਥ ਵਸਦਾ ਉਹਨਾਂ ਦਾ ਨਾਮ ਫਕੀਰ ਭਾਵ ਕੰਗਾਲ ਹੈ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਹੇ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ 'ਚ ਤੂੰ ਵਸਦਾ ਹੈ ਉਹ ਜੀਵ ਸ਼ੁਭ ਗੁਣਾਂ ਦੇ ਗਹੀਰ ਭਾਵ ਸਮੁੰਦਰ ਹਨ। ਨਾਮ ਧਨ ਜਿਸ ਜਨ ਕੈ ਪੱਲੇ ਸੋਈ ਪੂਰਾ ਸਾਹਾ। ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ। ਮਹਾਰਾਜ ਫਰਮਾਉਂਦੇ ਪ੍ਰਤੱਖ ਮਾਇਆ ਦਾ ਤਿਆਗ ਹੀ ਸ੍ਰੇਸ਼ਟ ਹੈ, ਕਿਉਂਕਿ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀ ਹੈ ਜਾਏ ਤਾਂ ਲੱਗਾ ਹੈ ਦੁੱਖ। ਦੁੱਖਾਂ ਨਾਲ ਜਿਹੜੀ ਦੁਨੀ ਸਹੇੜੀ ਹੈ, ਮਾਇਆ ਇਕੱਠੀ ਕਰੀ ਦੀ ਹੈ, ਜੇ ਹੱਥੀਓਂ ਇਹ ਚਲੀ ਜਾਵੇ ਤਾਂ ਵੀ ਦੁੱਖ ਲੱਗਦਾ। ਦੁਨੀ ਨਾਮ ਮਾਇਆ ਦਾ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ। ਸਤਿਗੁਰੂ ਕਥਨ ਕਰਦੇ ਆ ਕਿ ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਵੀ ਮਾਇਆ ਦੀ ਭੁੱਖ ਤ੍ਰਿਸ਼ਨਾ ਨਹੀਂ ਲੱਥੀ ਹੁਣ ਤੱਕ। ਅਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ। ਰੂਪ ਦੇਖਦਿਆਂ ਹੋਇਆਂ ਅੱਖਾਂ ਦੀ ਭੁੱਖ ਨਹੀਂ ਉਤਰਦੀ, ਕਿਉਂਕਿ ਜਦ ਸੋਹਣਾ ਰੂਪ ਦੇਖਦੇ ਹਾਂ ਤਾਂ ਹੋਰ ਭੁੱਖ ਲੱਗ ਪੈਂਦੀ। ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ। ਤਾਂਹੀਓ ਸਤਿਗੁਰੂ ਬਚਨ ਕਰਦੇ ਪਾਰਤਰੈ ਰੂਪ ਨਾ ਪੇਖੈ ਨੇਤਰ। ਇਹਦਾ ਬਚਨ ਅੱਗੇ ਜਾ ਕੇ ਦੱਸਣਗੇ ਸਤਿਗੁਰੂ ਕਿਉਂ ਕੀ ਕਾਰਨ ਹੈ, ਕਿਵੇਂ ਹੈ, ਕਿਉਂਕਿ ਰੂਪੈ ਕੰਮ ਹੈ ਦੋਸਤੀ, ਅੱਗੇ ਆਪ ਹੀ ਦੱਸਣਗੇ। ਜੇ ਤੇ ਰਸ ਸਰੀਰ ਕੇ ਤੇਤੇ ਲੱਗਾ ਹੈ ਦੁੱਖ। ਸਰੀਰ ਦੇ ਜਿੰਨੇ ਸਵਾਦ ਹਨ ਓਨੇ ਹੀ ਅੰਤ ਨੂੰ ਦੁੱਖ ਰੂਪ ਹੋ ਕੇ ਲੱਗਦੇ ਆ। ਨਹੀਂ ਤਾਂ ਬੰਦਾ ਜਿਹੜਾ ਬਹੁਤ ਘੱਟ ਸਵਾਦਾਂ 'ਚ ਪ੍ਰਵਿਰਤ ਹੁੰਦਾ ਅੰਤ ਨੂੰ ਸੁਖੀ ਹੋ ਕੇ ਜਾਂਦਾ। ਇਹ ਜਿੰਨੇ ਸਵਾਦ ਨੇ, ਜਿਵੇਂ ਲਾ ਲਏ ਤਾਂ ਉਧਾਰ ਲੈ ਲੈ ਕੇ ਦੁਕਾਨ ਵਾਲੇ 'ਤੇ ਕੋਈ ਖਾਈ ਜਾਏ ਖਾਈ ਜਾਏ ਖਾਈ ਜਾਏ, ਖਾਸਾ ਵੱਡਾ ਬਿੱਲ ਬਣ ਜਾਂਦਾ, ਫਿਰ ਦੇਣਾ ਹੀ ਪੈਂਦਾ। ਅਗਲਾ ਕਹਿੰਦਾ ਜਾਂ ਤਾਂ ਹੁਣ ਘਰ ਛੱਡ ਦੇ ਆਪਦਾ ਅਤੇ ਸਾਰੇ ਪੈਸੇ ਦੇ ਮੇਰੇ। ਸਰੀਰ ਦੇ ਆਪਾਂ ਸਵਾਦ ਲਈ ਜਾਂਦੇ ਹਾਂ ਤਾਂ ਬਿੱਲ ਨਹੀਂ ਆਉਂਦਾ, ਪਹਿਲਾਂ ਬਿੱਲ ਆਉਂਦਾ ਬਾਅਦ ਵਿੱਚ, ਫਿਰ ਉਦੋਂ ਰੋਂਦਾ ਜਾ ਕੇ ਵੀ ਇੰਨੇ ਦੁੱਖ ਲੱਗ ਗਏ, ਮੈਂ ਕਿਸੇ ਦਾ ਮਾੜਾ ਨਹੀਂ ਕੀਤਾ, ਜਿਹੜੇ ਸਵਾਦ ਲਏ ਨੇ ਉਹ। ਤਾਂ ਸਤਿਗੁਰੂ ਕਹਿੰਦੇ ਨਾਮ ਵੀ ਜਪੀ ਜਾਓ, ਬਿੱਲ ਨਾਲ ਨਾਲ ਲਾਹੀ ਜਾਓ, ਨਾਲ ਨਾਲ ਜਪਜੀ ਸਾਹਿਬ ਦੇ ਪਾਠ ਕਰੀ ਜਾਓ। ਇਹਨੇ ਕਹਿੰਦੇ 25 ਪਾਠ ਕਾਹਦੇ ਲਈ ਕਰਨੇ ਆ, ਸਵਾਦ ਤਾਂ 50 ਲੈਂਦਾ, ਪਾਠ ਇੱਕ ਵੀ ਨਹੀਂ ਕਰਦਾ। ਮਹੱਲਾ ਪਹਿਲਾ ਅੰਧੀ ਕੰਮੀ ਅੰਧ ਮਨ, ਮਨ ਅੰਧ ਹੈ ਤਨ ਅੰਧ। ਅੰਨਿਆਂ ਕੰਮਾਂ ਕਰਕੇ ਮਨ ਅੰਨਾ ਹੁੰਦਾ, ਮਨ ਦੇ ਅੰਨੇ ਹੋਣ ਕਰਕੇ ਅਤੇ ਵਿਸ਼ਿਆਂ ਵੱਲ ਦੌੜਨ ਕਰਕੇ ਸਰੀਰ ਵੀ ਅੰਨਾ ਹੋ ਜਾਂਦਾ। ਚਿੱਕੜ ਲਾਇਆ ਕਿਆ ਥੀ ਹੈ ਜਾਂ ਟੁੱਟੈ ਪੱਥਰ ਬੰਧ। ਸੋ ਜਿਸ ਹੜ੍ਹ ਦੇ ਪਾਣੀ ਅੱਗੇ ਜਾਂ ਪੱਥਰਾਂ ਦਾ ਬੰਧ ਮਾਰਿਆ ਹੋਇਆ ਟੁੱਟ ਜਾਂਦਾ ਤਾਂ ਉੱਥੇ ਚਿੱਕੜ ਦੇ ਲਗਾਉਣ ਨਾਲ ਕੀ ਹੋ ਜੂ, ਹੁਣ ਚਿੱਕੜ ਦਾ ਬੰਨ ਲਾ ਦਈਏ। ਇਸੇ ਤਰ੍ਹਾਂ ਜਿੱਥੇ ਕਾਮ ਆਦਿਕ ਵਿਕਾਰ ਬੜੇ ਬੜੇ ਯੋਗਾ ਅਭਿਆਸੀ ਸ਼ਿਵਜੀ ਵਰਗਿਆਂ ਨੂੰ, ਗਿਆਨਵਾਨ ਜੈਮਨੀ ਰਿਖੀ ਵਰਗੇ, ਸਰਿੰਗੀ ਰਿਖੀ ਵਰਗੇ, ਸੌਭ ਰਿਖੀ ਵਰਗਿਆਂ ਨੂੰ ਡਲਾ ਦਿੰਦੇ ਆ, ਉੱਥੇ ਕਰਮਾਂ ਰੂਪ ਚਿੱਕੜ ਦੇ ਲਗਾਉਣ ਨਾਲ ਕੀ ਹੋ ਸਕਦਾ। ਸ਼ਕਾਮ ਕਰਮਾਂ ਦੇ ਕਰਨ ਵਾਲੇ ਜਾਂ ਵਰਤ ਰੱਖਣ ਵਾਲੇ ਕਲਯੁਗੀ ਜੀਵਾਂ ਦੀ ਉੱਥੇ ਕੀ ਪੇਸ਼ ਚੱਲ ਸਕਦੀ। ਇਹ ਤਾਂ ਵੱਡਿਆਂ ਵੱਡਿਆਂ ਦੇ ਗੇੜੇ ਖਵਾਤੇ ਇਹਨਾਂ ਨੂੰ, ਤਾਂ ਬਹੁਤ ਤਕੜੇ ਆ, ਇਹਨਾਂ ਮੁਰੇ ਕੋਈ ਖੜ ਹੀ ਨਹੀਂ ਸਕਦਾ। ਬੰਧ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ। ਲੋਭ ਦੀ ਲਹਿਰ ਆਉਣ ਕਰਕੇ ਸੰਤੋਖ ਰੂਪੀ ਬੰਧ ਟੁੱਟ ਗਿਆ, ਵਿਕਾਰਾਂ ਕਰਕੇ ਸਾਧਨਾ ਰੂਪੀ ਬੰਧ ਟੁੱਟ ਗਿਆ। ਭਗਤੀ ਰੂਪ ਬੇੜੀ ਵੀ ਨਹੀਂ ਹੈ ਜਿਸ ਉੱਤੇ ਹੁਣ ਚੜ੍ਹ ਕੇ ਪਾਰ ਹੋ ਜਾਵੇ। ਅਦਵੈਤ ਨਿਸ਼ਚਾ ਰੂਪ ਪ੍ਰੇਮ ਰੂਪ ਤੁਲਾ ਨਹੀਂ ਹੈ, ਨਾ ਹੀ ਵਿਰਾਗ ਰੂਪ ਹਾਥ ਚੱਪਾ, ਨਾ ਹੀ ਗਿਆਨ ਰੂਪ ਹਾਥ ਜਹਾਜ਼ ਹੈ, ਕਿਵੇਂ ਪਾਰ ਹੋਵੇਗਾ। ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ। ਸਤਿਗੁਰੂ ਕਥਨ ਕਰਦੇ ਆ ਸੱਚੇ ਨਾਮ ਸਿਮਰਨ ਤੋਂ ਬਿਨਾਂ ਕਿਤਨੇ ਹੀ ਸਾਥਾਂ ਦੇ ਸਾਥ ਸਮੂਹ ਜੀਵ ਵਿਕਾਰਾਂ ਦੀ ਨਦੀ 'ਚ ਡੁੱਬ ਗਏ ਹਨ, ਜਾਂ ਵਿਕਾਰਾਂ ਦੇ ਕਿਤਨੇ ਸਾਥ ਕਾਫਲੇ ਵਿਕਾਰਾਂ ਦੀ ਨਦੀ 'ਚ ਡੁੱਬ ਗਏ ਨੇ। ਮਹੱਲਾ ਪਹਿਲਾ ਲੱਖ ਮਣ ਸੋਹਿਣਾ, ਲੱਖ ਮਣ ਰੂਪਾ, ਲੱਖ ਸਾਹਾਂ ਸਿਰ ਸਾਹ। ਜੀਵ ਦੇ ਪਾਸ ਭਾਵੇਂ ਲੱਖਾਂ ਮਣ ਸੋਹਣਾ ਹੈ, ਲੱਖਾਂ ਮਣ ਰੂਪਾ ਚਾਂਦੀ ਹੈ, ਲੱਖਾਂ ਹੀ ਸ਼ਾਹਾਂ ਵਿੱਚੋਂ ਸਿਰ ਸਾਹ ਸ਼੍ਰੋਮਣੀ ਸ਼ਾਹੂਕਾਰ ਹੈ, ਲੱਖ ਮਣ ਸੋਹਣਾ ਹੈ ਕਿਸੇ ਕੋਲ, ਦੁਨੀਆਂ 'ਚ ਹੈ ਕਿਸੇ ਕੋਲ ਲੱਖ ਮਣ ਸੋਹਣਾ। ਮਹਾਰਾਜ ਕਹਿੰਦੇ ਆ ਚਾਰ ਕਿਲੋ ਸੋਨਾ, ਪੰਜ ਕਿਲੋ ਹੋਊ, ਦਸ ਕਿਲੋ ਹੋਊ, ਸੌ ਕਿਲੋ ਹੋਊ, ਭਾਵੇਂ ਲੱਖ ਮਣ ਸੋਨਾ ਹੋਵੇ, ਲੱਖ ਮਣ ਚਾਂਦੀ ਹੋਵੇ, ਚਾਲੀ ਕਿਲੋ ਦਾ ਇੱਕ ਮਣ ਹੁੰਦਾ, ਕਿੰਨਾ ਹੋ ਗਿਆ। ਅਤੇ ਇਸ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਲੱਖ ਸ਼ਾਹਾਂ ਸਿਰ ਸ਼ਾਹ, ਲੱਖਾਂ ਸ਼ਾਹਾਂ ਦੇ ਉੱਤੇ ਬਾਦਸ਼ਾਹ ਬਣ ਕੇ ਬਹਿ ਜੇ, ਫਿਰ ਉਹਦੇ ਕੋਲ ਫੌਜ ਵੀ ਹੋਵੇ, ਲੱਖ ਲਸਕਰ ਲੱਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ, ਫਿਰ ਇਹੋ ਜਿਹਾ ਬਾਦਸ਼ਾਹ ਹੋਵੇ ਜਿਹਦੇ ਪਾਸ ਲੱਖਾਂ ਲਸਕਰ ਫੌਜਾਂ ਹੋਣ, ਸਲਾਮੀ ਵੇਲੇ ਲੱਖਾਂ ਵਾਜੇ ਵੱਜਦੇ ਹੋਣ, ਅਤੇ ਲੱਖਾਂ ਹੀ ਘੋੜ ਸਵਾਰ ਸੂਰਮੇ ਨੇਜੇ ਫੜ ਕੇ ਖਲੋਤੇ ਹੋਣ, ਇੰਨਾ ਵੱਡਾ ਬਾਦਸ਼ਾਹ ਹੋਵੇ। ਕਹਿੰਦੇ ਉਹ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹ, ਜਿਸ ਜਗ੍ਹਾ ਸਾਇਰ ਹੁੰਦਾ ਵੈਤਰਨੀ ਨਦੀ ਨੂੰ ਲੰਘਣਾ, ਉੱਥੇ 10,000 ਯੋਜਨ ਅੱਗ ਦਾ ਕੁੰਡ ਆਉਂਦਾ, ਅਤੇ ਉਹ ਨਦੀ ਵਿੱਚ ਅਸਗਾਹ ਭਾਵ ਪਾਣੀ ਹੈ। ਕਿਹੜਾ ਪਾਣੀ ਹੈ? ਲਹੂ ਅਤੇ ਪਾਕ ਦੇ ਨਾਲ ਭਰੀ ਹੋਈ ਚੱਲਦੀ, ਉਹਦੇ ਵਿੱਚ ਦੀ ਲੰਘਣਾ ਪੈਣਾ 10,000 ਯੋਜਨ ਅੱਗ ਦਾ ਕੁੰਡ। ਹੁਣ ਗੁਰੂ ਨਾਨਕ ਸਾਹਿਬ ਲਿਖਣ 'ਤੇ ਫਿਰ ਉਹ ਝੂਠ ਹੋ ਜੇ, ਕਹਿੰਦੇ ਐਵੇਂ ਗੱਲਾਂ ਮਾਰੀਆਂ ਹੋਈਆਂ, ਗੱਲਾਂ ਨਹੀਂ, ਹੁਣ ਜਦੋਂ ਲੰਘਣਾ ਪੈਣਾ ਫਿਰ ਹੀ ਪਤਾ ਲੱਗਣਾ, ਨਹੀਂ ਤਾਂ ਗੁਰੂ ਵਾਲੇ ਬਣ ਜਾਓ, ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਓ। ਕੰਧੇ ਦਿਸਨਾ ਆਵਈ ਧਾਹੀ ਪਵੈ ਕਹਾਹਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਉਸ ਵੈਤਰਨੀ ਨਦੀ ਦੀ ਉਰਵਾਰ ਲਈ ਅਤੇ ਪਾਰ ਲਈ ਕੰਧੀ ਜਿਹੜੀ ਆ ਨਿਗਾਹ ਹੀ ਨਹੀਂ ਆਉਂਦੀ, ਉੱਥੇ ਧਾਹੀ ਰੋਂਦਾ ਕਹਾਹਾ ਡੰਡ ਰੌਲਾ ਪੈ ਰਿਹਾ, ਉੱਚੀ ਉੱਚੀ ਧਾਹਾਂ ਮਾਰ ਮਾਰ ਕੇ ਰੋਂਦਾ, ਨਾਲੇ ਰੋਵੇਂਗਾ ਅਤੇ ਨਾਲੇ ਧਾਹਾਂ ਮਾਰੇਗਾ, ਕੰਧੀ ਉੱਤੇ ਬਹਿ ਕੇ ਗਾਫਲਾ। ਉਹ ਕੰਧੀ ਉਰਲਾ ਕਿਨਾਰਾ ਜਿਹੜਾ ਪਰਲਾ ਕਿਨਾਰਾ ਉਹਦਾ ਦੀਂਹਦਾ ਹੀ ਨਹੀਂ ਨਦੀ ਦਾ, ਜਿੱਥੇ ਸੰਸਾਰ ਸਾਇਰ ਸਮੁੰਦਰ ਲੰਘਣਾ ਹੈ ਉੱਥੇ ਤ੍ਰਿਸ਼ਨਾ ਰੂਪ ਅੱਗ ਅਤੇ ਅਸਗਾਹ ਪਦਾਰਥਾਂ ਰੂਪੀ ਪਾਣੀ ਹੈ। ਸੰਸਾਰ ਸਮੁੰਦਰ ਦੀ ਉਰਵਾਰ ਲਈ ਅਤੇ ਪਾਰ ਲਈ ਕੰਧੀ ਨਿਗਾਹ ਹੀ ਨਹੀਂ ਆਉਂਦੀ, ਧਾਹਾਂ ਮਾਰਦੇ ਇੱਕ ਹਾਹਾ ਡੰਡ ਰੌਲਾ ਪਾਉਂਦੇ ਆ, ਹੁਣ ਕਿੱਥੇ ਜਾਈਏ, ਹਾਏ ਬਾਪੂ ਹਾਏ ਬੇਬੇ ਹੁੰਦੀ ਫਿਰ ਉੱਥੇ। ਨਾਨਕ ਉੱਥੇ ਜਾਣੀ ਹੈ ਸਾਹ ਕੇਈ ਪਾਤਸ਼ਾਹ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਉੱਥੇ ਗਿਆ ਪਤਾ ਲੱਗਦਾ, ਇਹ ਸ਼ਾਹ ਜੀ ਹੁਣ ਕਿੱਥੇ ਆ ਪੈਸੇ ਤੁਹਾਡੇ ਅਤੇ ਪਾਤਸ਼ਾਹ ਕਿਹੜੇ ਹੈ, ਇਹ ਤਾਂ ਉੱਥੇ ਜਾ ਕੇ ਜਾਣੇ ਜਾਣਗੇ, ਕਿਉਂਕਿ ਉੱਥੇ ਧਨ ਅਤੇ ਹਕੂਮਤ ਅਤੇ ਫੌਜਾਂ ਅਤੇ ਹੋਰ ਗੱਲਾਂ ਨੇ, ਉਹਨਾਂ ਨੇ ਨਹੀਂ ਪਾਰ ਕਰਨਾ, ਉਹ ਤਾਂ ਧਰਤੀ 'ਤੇ ਹੀ ਛੱਡਿਆ ਆ, ਉੱਥੇ ਤਾਂ ਸ਼ੁਭ ਕਰਮਾਂ ਨੇ ਛਡਾਉਣਾ। ਉਦੋਂ ਕਹਿੰਦਾ ਸੀਗਾ ਮੈਨੂੰ ਲੋੜ ਨਹੀਂ ਅੰਮ੍ਰਿਤ ਦੀ, ਮੈਨੂੰ ਬਾਣੀ ਲੋੜ ਨਹੀਂ, ਮੇਰਾ ਮਨ ਸਾਫ਼ ਹੈ। ਹੁਣ ਇਹਨਾਂ ਨੂੰ ਪਿਓਾਂ ਨੂੰ ਕਹੀਂ ਕਿ ਮੇਰਾ ਮਨ ਸਾਫ਼ ਹੈ। ਪੌੜੀ ਇੱਕ ਨਾ ਗੱਲਨੀ ਜੰਜੀਰ ਬਾਂਦਰ ਬਾਣੀ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਇੱਕਨਾਂ ਦੇ ਗਲਾਂ ਵਿੱਚ ਜੰਜੀਰ ਪੈਂਦੇ ਹਨ ਅਤੇ ਰਬਾਣੀਆਂ ਰੱਬ ਦੀ ਬੰਦ ਕੈਦ ਵਿੱਚ ਉਹ ਸੁੱਟੇ ਜਾਂਦੇ ਹਨ, ਇੱਕ ਨਾ ਗੱਲੀ। ਸੋ ਇਸ ਪ੍ਰਕਾਰ ਬਾਹਲਾ ਕੱਸ ਕੇ ਵੀ ਨਹੀਂ ਬੋਲਣਾ, ਕੈਦ ਵਿੱਚ ਕਿਹੜੇ ਸੁੱਟੇ ਜਾਂਦੇ ਨੇ, ਬੰਦਰ ਬਾਂਦਰਾਂ ਵਾਂਗੂ ਜਿਨ੍ਹਾਂ ਦਾ ਚੰਚਲ ਬਾਣੀ ਹੈ ਭਾਵ ਸੁਭਾਅ ਸੁੱਟੇ ਜਾਂਦੇ ਨੇ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇੱਕ ਨਾ ਗੱਲੀ ਜੰਜੀਰ ਬੰਦ ਰਬਾਣੀ ਹੈ। ਉੱਦਾਂ ਪਾਠ ਬਾਂਦਰ ਬਾਣੀਆਂ ਹੀ ਕਰਨਾ, ਪਰ ਅਰਥ ਵਿੱਚ ਬੰਦਰ ਬਾਣੀ ਹੈ ਦੂਜਾ ਪਾਠ ਆਉਂਦਾ ਹੈ, ਬੰਦ ਹੁੰਦਾ ਕੈਦ ਵਿੱਚ ਛੁੱਟੇ ਜਾਂਦੇ ਨੇ। ਬੱਧੇ ਛੁੱਟੈ ਸੱਚ ਸੱਚ ਪਛਾਣੀਐ, ਲਿਖਿਆ ਪੱਲੈ ਪਾਏ ਸੋ ਸੱਚ ਜਾਣੀਐ, ਨਿਸ਼ਚੇ ਨਾਲ ਜੋ ਸੱਚ ਨੂੰ ਪਛਾਣਦੇ ਹਨ ਉਹ ਬੱਧੇ ਹੋਏ ਛੁੱਟ ਜਾਂਦੇ ਨੇ। ਪੂਰਵਲੇ ਜਨਮ ਦਾ ਪੁੰਨ ਕਰਮ ਲਿਖਿਆ ਹੋਇਆ ਪੱਲੇ ਪੈ ਜਾਵੇ ਤਾਂ ਉਹ ਸੱਚੇ ਪ੍ਰਭੂ ਨੂੰ ਜਾਣਦਾ, ਹੁਕਮੀ ਹੋਏ ਨਵੇੜ ਗਿਆ ਜਾਣੀਐ। 1288 ਅੰਗ 'ਤੇ ਫਰਮਾਉਂਦੇ ਹਨ ਬਚਨ ਕਿ ਹੁਕਮੀ ਪਰਮਾਤਮਾ ਦੇ ਹੁਕਮ ਵਿੱਚ ਹੀ ਨਵੇੜ ਨਿਆਂ ਹੁੰਦਾ। ਜਿਸ ਵੇਲੇ ਜੀਵ ਪ੍ਰਲੋਕ ਵਿੱਚ ਗਿਆ ਤਾਂ ਜਾਂਦੇ ਹੀ ਪਾਪੀ ਪੁੰਨੀ ਜਾਣਿਆ ਜਾਂਦਾ, ਉੱਥੇ ਪਤਾ ਲੱਗ ਜਾਂਦਾ, ਰੰਗ ਤੋਂ ਪਤਾ ਲੱਗ ਜਾਂਦਾ, ਉੱਥੇ ਰੰਗ ਬਦਲ ਜਾਂਦੇ ਨੇ ਸਭ ਦੇ। ਭਾਉਜਲ ਤਾਰਨ ਹਾਰ ਸ਼ਬਦ ਪਛਾਣੀ ਹੈ, ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਜੋ ਗੁਰ ਸ਼ਬਦ ਹੈ ਉਹਨੂੰ ਪਛਾਣਨਾ ਕਰ। ਚੋਰ ਜਾਰ ਜੂ ਆਰ ਪੀੜੇ ਕਹਾਣੀ ਹੈ, ਨਿੰਦਕ ਲਾਇਤ ਵਾਰ ਮਿਲੇ ਹੜਬਾਣੀ ਹੈ। ਧਨ ਦੇ ਚਰਾਉਣ ਵਾਲੇ ਚੋਰ ਇਸਤਰੀਆਂ ਦੇ ਜਿਹੜੇ ਯਾਰ ਹੁੰਦੇ ਨੇ, ਜੂਆ ਖੇਡਣ ਵਾਲੇ ਜੁਆਰੀਏ, ਇਹਨਾਂ ਸਾਰਿਆਂ ਨੂੰ ਉੱਥੇ ਪ੍ਰਲੋਕ ਵਿੱਚ ਕਹਾਣੀਆਂ ਕੋਹਲੂ 'ਚ ਪਾ ਕੇ ਪੀਟਦੇ ਆ। ਫਿਰ ਇਹ ਨੋਟ ਕਰ ਲਓ ਆਪਣੇ ਕੋਲ, ਧਨ ਦੇ ਚਰਾਉਣ ਵਾਲੇ ਚੋਰ ਇਸਤਰੀਆਂ ਦੇ ਯਾਰ ਜੂਆ ਖੇਡਣ ਵਾਲੇ ਜੁਆਰੀਏ, ਇਹਨਾਂ ਸਾਰਿਆਂ ਨੂੰ ਉੱਥੇ ਪ੍ਰਲੋਕ ਵਿੱਚ ਕਹਾਣੀਆਂ ਹੁੰਦਾ ਕੋਹਲੂ 'ਚ ਪਾ ਕੇ ਪੀਟਦੇ ਆ। ਇਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹਨੂੰ ਕੋਈ ਕੱਟ ਨਹੀਂ ਸਕਦਾ ਬਚਨ ਨੂੰ। ਉਹ ਗੁਰ ਨਿੰਦਕਾਂ ਨੂੰ ਅਤੇ ਲਾਇਤ ਬਾਰ ਚੁਗਲੀਆਂ ਦੇ ਲਗਾਉਣ ਵਾਲਿਆਂ ਨੂੰ ਹੜ੍ਹ ਦਾ ਜਲ ਮਿਲੇਗਾ, ਭਾਵ ਹੜ੍ਹ ਦੇ ਜਲ ਵਿੱਚ ਰੁੜਨਗੇ, ਉਹ ਹੜ੍ਹ ਬਾਣੀਆਂ ਕਾਠ ਵਿੱਚ ਮਿਲਣਗੇ, ਭਾਵ ਇਹਨਾਂ ਨੂੰ ਕਾਠ ਮਾਰੇ ਜਾਣਗੇ, ਹੱਥ ਕੜੀਆਂ ਅਤੇ ਬੇੜੀਆਂ ਮਾਰ ਕੇ ਚੰਗੀ ਤਰ੍ਹਾਂ ਕੈਦ ਕੀਤੇ ਜਾਂਦੇ ਨੇ। ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ, ਜਿਹੜੇ ਗੁਰਮੁਖ ਗੁਰਾਂ ਦੁਆਰੇ ਸੱਚ ਵਿੱਚ ਸਮਾਏ ਹਨ ਉਹ ਦਰਗਾਹ ਵਿੱਚ ਸੱਚੇ ਸੁਖੀ ਜਾਣੇ ਜਾਂਦੇ ਹਨ।